ਗਿਆਨ ਧਿਆਨ ਕਿਸ ਕਰ ਮਨ ਜਾਨ ਨਿਰਮਲ ਕਰਨੀ
ਸਾਧ ਸੰਗਤ ਲਾਵ ਨਦੀ ਜਾਏ ਤਰਣੀ
ਕਰੰਗ ਜੋਤ ਪਾਲਾ ਨਾਨਕਾ ਸਾਈ ਗੱਲ ਚੰਗੀ
ਵਾਹਿਗੁਰੂ ਸਾਹਿਬ ਜੀਓ ਸਲੋਕ ਜਗਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਘ ਮੰਡਲਾ ਤਿਆਗਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਘ ਮੰਡਲਾ ਬਾਣ ਬੇਧੰਚ ਕੁਰੰਕ ਨਾਦੰ ਆਲ ਬੰਧਨ ਕੁਸੁਮ ਬਾਸਨ ਚਰਨ ਕਮਲ ਚੰਤ ਸੰਤ ਨਾਨਕ ਆਨ ਨਾਰਚਤੇ ਮੁਖ ਦਿਖਾਓ ਪਲਕ ਛੱਡ ਆਨ ਨਾ ਡਿਉ ਚਿਤ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾਂ ਮਿਤ ਪੌੜੀ ਜਿਉ ਮਛਲੀ ਬਿਨ ਪਾਣੀ ਆ ਕਿਉ ਜੀਵਨ ਪਾਵਾ ਬੂੰਦ ਵੇਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵਾ ਨਾਦ ਪੁਰੰਕ ਹੈ ਬੇਦਿਆ ਸਨਮੁਖ ਉਠ ਧਾਵਾ ਭਾਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵਾ ਤਿਉ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸਿਆ ਧਾਵਾ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਿਆ ਗਾਵਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਵਾਜੀ ਗੁਰੂ ਗ੍ਰੰਥ ਸਾਹਿਬ ਸੰਗਤ ਜੀਓ ਹਜ਼ੂਰ ਦੇ ਪਵਿੱਤਰ ਗੌਰ ਵਿੱਚ ਸਜ ਕੇ ਗੁਰਮੁਖਾਂ ਦੇ ਪਾਸੋਂ ਆਪ ਜੀ ਨੇ ਬੜਾ ਰਾਗਮਈ ਰਸ ਭਿੰਨਾ ਅੰਮ੍ਰਿਤਮਈ ਤੁਰ ਕੇ ਬਾਣ ਦੇ ਕੀਰਤ ਸਰਵਣ ਕਰਕੇ ਆਨੰਦ ਮਾਣਿਆ ਹੈ। ਇਸ ਪਵਿੱਤਰ ਹੁਕਮਨਾਮੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਜਗਿਆਸੂਆਂ ਦੀ ਅਵਸਥਾ ਕਥਨ ਕਰਦੇ ਹਨ। ਪਰਮੇਸ਼ਵਰ ਦੇ ਪਿਆਰਿਆਂ ਦਾ ਪਿਆਰ ਸਤਿਗੁਰੂ ਘਰ ਦੇ ਨਾਲ ਜਿਸ ਤਰੀਕੇ ਨਾਲ ਹੈ ਉਦਾਹਰਣ ਪ੍ਰਮਾਣ ਦੇ ਕਰਕੇ ਮਾਰੇ ਬਖਸ਼ ਰਹੇ ਹਨ। ਸੰਗਤਾਂ ਇਕਾਗਰਤਾ ਦੇ ਨਾਲ ਸੁਣੋ
ਵਾਹਿਗੁਰੂ ਸਾਹਿਬ ਜੀਓ ਸਲੋਕ ਤਿਆਗਤ ਜਲੰ ਨਹਿ ਜੀਵ ਮੀਨੰ
ਸਾਨੂੰ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਵੀ ਫਰਮਾਉਂਦੇ ਹਨ ਸਲੋਕ। ਸੋ ਜੋ ਸਾਰਿਆਂ ਦੇ ਵਿੱਚ ਲੋਕ ਪ੍ਰਕਾਸ਼ ਕਰਨ ਵਾਲਾ ਹੈ ਸੋ ਉਹ ਲੋਕ ਸੱਚਖੰਡ ਉੱਥੇ ਨੇ ਪ੍ਰਾਪਤ ਕਰਾਉਣ ਵਾਲਾ ਜੋ ਪਰਮੇਸ਼ਰ ਹੈ ਉਸ ਪਰਮੇਸ਼ਰ ਦੇ ਅਲਾਹੀ ਬਾਣੀ ਦਾ ਕਾਰਨ ਸਤਿਗੁਰੂ ਜੀ ਕਰਦੇ ਹਨ। ਤਿਆਗਤ ਜਲਨ ਤਿਆਗਤ ਨਾਮ ਤਿਆਗਣ ਦਾ ਹੁੰਦਾ ਛੱਡਣ ਦਾ ਜਲਨ ਪਾਣੀ ਨੂੰ ਛੱਡ ਕਰਕੇ ਤਿਆਗਤ ਜਲਨ ਛੱਡ ਕਰਕੇ ਪਾਣੀ ਨੂੰ ਜੀਵ ਮੀਨ ਮੱਛੀ ਕਦੇ ਜਿਉਂਦੀ ਨਹੀਂ ਰਹਿ ਸਕਦੀ ਭਾਵੇਂ ਰੇਸ਼ਮ ਦੇ ਗੋੜਿਆਂ ਵਿੱਚ ਉਸ ਨੂੰ ਲਪੇਟ ਲਵੋ ਪਾਣੀ ਤੋਂ ਬਿਨਾਂ ਜਿਹੜਾ ਮੱਛੀ ਨਹੀਂ ਬਚ ਸਕਦੇ।
ਨਹਿ ਤਿਆਗ ਚਾਤ੍ਰਿਕ ਮੇਘ ਮੰਡਲਾ
ਚਾਤ੍ਰਿਕ ਜੋ ਬੰਦੀਆ ਹੈ ਉਹ ਮੇਘ ਬੱਦਲਾਂ ਦੇ ਮੰਗਲ ਸਮੂਹ ਨੂੰ ਕਦੇ ਵੀ ਛੱਡ ਕੇ ਪਾਸੇ ਨਹੀਂ ਹੁੰਦਾ।
ਬਾਣ ਬੇਧੰਚ ਕੁਰੰਕ ਨਾਦੰ
ਬਾਣ ਤੀਰ ਦੇ ਨਾਲ ਕੁਰੰਕ ਜੋ ਹਰਨ ਹੈ ਉਹ ਕੰਡੇ ਹੇੜ ਦੇ ਸ਼ਬਦ ਨੂੰ ਨਾਦੰ ਸ਼ਬਦ ਨੂੰ ਸੁਣ ਕਰਕੇ ਬੇਧੰਚ ਆਪਣੇ ਆਪ ਨੂੰ ਬਣਾ ਲੈਂਦਾ ਬਿੰਨਿਆ ਜਾਂਦਾ ਹੈ।
آل بندن کسم باسنا
آل جو پیرا ہے او کسم پھول دے باسنا سگندی رہن وچ بندن بچ جانا بنا اپنے آپ
چرن کمل چنت سنتا
جڑے مہاتما ہیں وہ ست گرو دے کمل سریخے چرنوں رکھتے ہیں ہر ویلے
نانک
آن نہ رچتے آن ہو نہیں رچتے پریتی کرتے
مکھ دکھاؤ پلک
پلک ماتر مکھ دکھا دین ست گرو
چڈ آن
چڈ کر کے ہور کسی اچھے چیت پرمیشر دے پیارے واحگرو تو بنا کوئی چنگا نہیں لگتا
جیون سنگم تستانی
مالک نال ہی جانا ہوں پرمیشر دے پیارے
ہر نانک سنتا متر
واحگرو سنتا متر باقی دنیا کے لوگ نہ سنتا نے متر ہی بہت چلے دینا ہماری جی تو متبل نکل جائے تو متر بن جاتی ہے جی متبل پی جائے تو سنتا متر بنتے ہیں جی متو نکل جائے تو ویری بن جاتے ہیں کہ سارے تو کی لگنا سارے سار کی لگتے ہیں گالا کھن تو سنکوچ نہیں کرتے پر جی پی جائے دیوتا تے کوئی وہار ہوگی کوئی ارداسا کرانا ہوگی کوئی نگرتی کسی چیز کی ہوگی پھر کہ بابا جی سنت تو دیالو ہوں تھی کہ گسا کر دے پہ اسی تو گالا کھی لیا تاہ سانی بخش ہی لاؤ ایسے حالت نے پر ہری پرمیشر سنتوں کا متر ہے میرے رام رائے تو سنتوں کا سنت تیرے تیرے سے اس کا پوکش نہیں جام نہیں آیا میرے اور تک کسی نے ویری بن کے کی بگاڑ سکنا جمدوت بھی پرمیشر کے پیار کے نیڑے نہیں آ سکتا یہ ستگ نے سلوک اچارن کیا پاؤڑی کے اسے شبد والا اگے کرتے ہیں وستار نہ سو ہو
پاؤڑی
جو مچھلی بن پانی مچھلی پانی تو بنا
کیوں جیون پاوا
زندگی پا سکتی ہے بچ نہیں سکتی پر یہ کچھ وچار کرنی پوے گی ستگر نے بانی فرمایا ہے مین پکڑ ہاکے اور کاٹے اور راند کی بانی کھنڈ کھنڈ کر بھوجن کینو تو نہ بسرے پانی مچھلی دے پانی دی ایک انگی پریتی ہے گرو گھر دی دو انگی پریتی ہے مچھلی نے پانی نال بیانت پیار کیتا ہے بلکہ اتو تک پیار نبھا دیتا ہے جب پیارے دے نال نالی گیر نے پکڑ کے باہر کر لیا مچھلی نو پیار دا بچھوڑا پا دیتا ہے ایسے تڑف لگے وہ مچھی ویاکل ہو کے مر گئی پر پانی نے کوئی سہایتا نہیں کی ماہی گیر مچھی پکڑ والے کا نام ہے ماہی نام مچھی کا ہوں گیر نہ پکڑ سو جی دس تنگیر بچنا ہوں ہاتھ نو پکڑنا سو مچھی نو پکڑ والا ہون کر کے ماہی گیر کہہ دیتا ہے ماہی نام پیارے کا بھی ہوں ماہی نام وچ کا بھی ہوں ماہی نام چندرما کا بھی ہوں سو ماہی مچھی نو پکڑ والے نے ماہی گیر نے پکڑ کے باہر کڈ لیا مین پکڑ پکڑ کے لے آدھی دکان تے مین پکڑ فانکیو پھینکنا ہوں دفاڑا کر دینی ہے اور ماہی گیر نے مچھی پکڑ کے دکان تے لے آدھی دکان تے لیا کے پھر انہوں فاقیو دفاڑا کر دیتی فاڑے کر دیتے اس نے انہوں چیر دیتا فاقیو اور کاٹیو انہوں کاٹو دیتا ٹکڑے ٹکڑے کر دیتا رنگ کی وہ بہت بانی رن کے رنگا رنگا کی بانی نہ رنگ کا ہوں انیک طریقے کی کوئی سکے کوئی پجے کوئی مصر تو کوئی تری والی انیک پرکار کی بنا دیتے آرام کی وہ بہ بانی کھنڈ کھنڈ کر بھوجن کینو کھنڈ کھنڈ چچ چچ کے دندا پورا بھوجن بنا لیا پر تو انہیں بسرے پانی مچھلی نے کیسا پیار کیتا ہے سیال دے دن ماگ دے گڑے پہنے جی کل پے سے تھوڑے جی برف پی ہے ہوا ٹھنڈی چل رہی ہے مچھلی کھان والے نے مچھلی کھا لی بس وچ بیٹھ گیا دوجے بس سٹینڈ تے پہنچیا نال دی سیٹ والے نے کہنا گرمکھا پانی دا گلاس لیا انہیں خیال کیتا شاید پائی میں بماری کوئی ہونی ہے گرمی دی کہ تا پانی منگدا پانی دا گلاس لیا دتا دوجے اڈے تے پھر پہنچیا اتنے پھر پانی منگیا تو سیانے نے پوچھ لیا بھی پائی یہ کی کارن ہے تو پانی کیوں منگا کی بماری ہے تینوں سو اس نے دس دتا کہ میں مچھلی کھادی ہے پوچھنے والے نو پتا لگ گیا کہ انہوں بماری کوئی نہیں یہ مچھلی یہ اندر وڑی ہوئی ہے پاوے ٹکڑے ٹکڑے ہو کے پوجے بن چکی ہے پر مچھلی مری ہوئی بھی پانی نال پیار نہیں چھڈ رہی وہ مچھلی نے گرمی پیدا کر کے پیاس لا دیتی ہے یہ کنگی پرمان جا کنگی پریتی کہہ لو یہ کنگی پریتی ہے مچھلی نے پیار کیتا پانی نے نہ تو ماہی گیر دی کلی ٹائی ہے ਨਾ ਹੋਟਲ ਵਾਲੇ ਨੂੰ ਦੁਕਾਨ ਰੋੜੀ ਹੈ, ਨਾ ਖਾਣ ਵਾਲੇ ਨੂੰ ਕੋਈ ਦਰਦ ਕੀਤਾ, ਬਲਕਿ ਪਿਆਸ ਲਾ ਦਿੱਤੀ ਤੇ ਹੋਰ ਪੀ ਲਵੇ ਬਹੁਤ, ਪਿਆਰ ਨੀ ਕੀਤਾ ਗਾ ਪਾਣੀ ਨੇ। ਗੁਰੂ ਕੇ ਗੁਰਸਿੱਖ ਦਾ ਪਿਆਰ ਕੈਸਾ ਤੇ ਗੁਰੂ ਦਾ ਪਿਆਰ ਕੈਸਾ, ਗੁਰੂ ਕੇ ਸਿੱਖ ਦਾ ਪਿਆਰ ਮੱਛੀ ਨਾਲੋਂ ਵੀ ਵੱਧ ਹੈ, ਤੇ ਗੁਰੂ ਸਾਹਿਬ ਦਾ ਪਾਣੀ ਨਾਲੋਂ ਇੱਕ ਨੂੰ ਗੁਣਾ ਪਿਆਰ ਹੈ, ਪਾਣੀ ਨੂੰ ਤਾਂ ਕੀਤਾ ਹੀ ਨਾ। ਸਤਿਗੁਰੂ ਪਿਆਰ ਕਰਦੇ ਆ, ਵਿਚਾਰ ਕਰਕੇ ਵੇਖ ਲਈਏ, ਮੀਨ ਪਕੜ ਮੱਛੀ ਨੂੰ ਪਕੜ ਲਿਆ, ਇਧਰ ਜੀਵ ਰੂਪ ਮੱਛੀ ਨੂੰ ਪਕੜ ਲਿਆ, ਤੇ ਮੀਨ ਪਕੜ ਫਾਂਕੇ ਉਹ ਚੀਰ ਦਿੱਤਾ ਸੀ, ਕਿਧਰ ਚੀਰ ਦਿੱਤਾ ਭਾਈ ਮਤੀ ਦਾਸ ਨੂੰ, ਜੰਗ ਰੂਪ ਮੱਛੀ ਨੂੰ ਪਕੜ ਕੇ ਮਾਹੀ ਵੀਰ ਔਰੰਗਜ਼ੇਬ ਨਰੰਗੇ ਨੇ ਗੁਰੂ ਕੇ ਗੁਰਸਿੱਖ ਰੂਪ ਮੱਛੀ ਨੂੰ ਪਕੜ ਕੇ ਹੁਕਮ ਰੂਪੀ ਆਰੇ ਨਾਲ ਚੀਰ ਦਿੱਤਾ, ਦੁਫਾੜਾ ਕਰ ਦਿੱਤੀਆਂ, ਪਰ ਪਿਆਰੇ ਜਪਜੀ ਸਾਹਿਬ ਦੇ ਪਾਠ ਦਾ ਚੇਤਾ ਨੀ ਭੁੱਲਿਆ। ਪੰਚ ਪੁਰਾਣ ਦੀ ਪੌੜੀ ਤੱਕ ਪਾਠ ਹੋਇਆ, ਦੁਫਾੜੇ ਸਰੀਰ ਦੇ ਹੋ ਗਏ ਹਨ, ਬਾਕੀ ਦੋ ਫਾੜਿਆਂ ਵਿੱਚ ਇਸ ਤਰ੍ਹਾਂ ਪਾਠ ਹੋਇਆ ਜਿਵੇਂ ਦੋ ਸਿੰਘ ਸਾਹਿਬਾਨ ਸਤਿਗੁਰੂ ਦੇ ਤਾਬਿਆਂ ਬੈਠ ਕੇ ਭੋਗ ਪਾਉਂਦੇ ਨੇ, ਇਸ ਤਰ੍ਹਾਂ ਦੋ ਫਾੜਿਆਂ ਵਿੱਚੋਂ ਪਾਠ ਹੁੰਦਾ ਰਿਹਾ। ਸ਼ਹੀਦ ਬਿਲਾਸ ਪੜ ਕੇ ਵੇਖੋ, ਤੇ ਪਿਆਰ ਨੇ ਪਕੜ ਲਿਆ ਮੱਛੀ ਨੂੰ, ਤੇ ਫੰਕਾ ਫਾਕੇ ਉਹਨੂੰ ਫਾੜਾ ਕਰ ਦਿੱਤਾ, ਦੁਫਾੜਾ ਕਰ ਦਿੱਤਾ, ਪਰ ਮੱਛੀ ਵਿਚਾਰੀ ਕੁਸਕ ਨੀ ਸਕੀ, ਤੇ ਸਿੱਖ ਪਾਠ ਕਰਦਾ ਹੈ। ਗੁਰੂ ਨੇ ਸਹਾਇਤਾ ਕੀਤੀ ਹੈ, ਪਰ ਸਹਾਇਤਾ ਵੇਲੇ ਕੁਝ ਬਚਨ ਕਹੇ ਸੀ, ਜਦੋਂ ਮਤੀ ਦਾਸ ਨੂੰ ਆਰੇ ਨਾਲ ਚੀਰਨ ਵਾਸਤੇ ਫਤਵਾ ਦਿੱਤਾ, ਉਸ ਸਤਿਗੁਰਾਂ ਦੇ ਪਾਸ ਭੇਜਿਆ ਗਿਆ, ਗੁਰੂ ਕੇ ਗੁਰਸਿੱਖ ਦੇ ਚਿਹਰੇ ਤੇ ਜਲਾਲ ਹੈ। ਮਹਾਰਾਜ ਨੇ ਪੁੱਛਿਆ, ਮਤੀ ਦਾਸ ਸੁਣਾ ਕੇ ਹਾਲ ਹੈ? ਕਹਿੰਦੇ ਹਾਲ ਤਾਂ ਚੜ੍ਹਦੀ ਕਲਾ ਦਾ ਹੈ, ਪਰ ਪਰਚਾ ਬੜਾ ਕਰੜਾ ਪੈ ਗਿਆ, ਕਿਰਪਾ ਕਰੋ ਨੰਬਰ ਪੂਰੇ ਆਉਣ, ਜੇ ਅੱਜ ਦੇ ਪਖੰਡੀਆਂ ਵਰਗੇ ਗੁਰੂ ਹੁੰਦੇ ਝੂਠ ਬੋਲ ਦਿੰਦੇ। ਮਹਾਰਾਜ ਕਹਿੰਦੇ ਨੰਬਰ ਤਾਂ ਸਿੱਖਾਂ ਪੂਰੇ ਆਉਣਗੇ, ਪਰ ਤੂੰ ਜਪਜੀ ਸਾਹਿਬ ਦਾ ਨਿਤਨੇਮੀ ਜਪਜੀ ਸਾਹਿਬ ਦਾ ਪਾਠ ਕਰੇ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਇਹ ਬਚਨ ਗੁਰੂ ਨੇ ਕਿਹਾ, ਜੋ ਬਚਨ ਕਹੇ ਗੁਰ ਪੂਰਾ, ਸੋ ਸ਼ੀਨਕ ਗਾਂਠਰੀ ਵਾਧਾ। ਪੂਰਨ ਗੁਰੂ ਦੇ ਬਚਨ ਨੂੰ ਸੁਣ ਕੇ ਰਿਲੇ ਰੂਪ ਤੇ ਪੱਲੇ ਪ੍ਰੀਤ ਰੂਪ ਤੇ ਗੰਢ ਦੇ ਕੇ ਬੰਨ ਲਿਆ ਬਚਨ ਰੂਪੀ ਵਸਤੂ ਨੂੰ, ਉਹ ਬਚਨਾਂ ਦੀ ਕਮਾਈ ਕੀਤੀ। ਇਹ ਕਹਿ ਦਿੱਤਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੇ ਸਿਦਕ ਨਾ ਜਾਵੇ। ਫਾਕੇ ਦਫਾੜਾ ਹੋ ਗਈਆਂ, ਸਿਰ ਚਲਾ ਗਿਆ, ਪਰ ਸਿਦਕ ਨੀ ਗਿਆ, ਨਿਭਾ ਦਿੱਤਾ। ਅੱਜ ਕੀ ਹੋ ਰਿਹਾ? ਆ ਨੌਜਵਾਨ ਅੱਜ ਮੇਰੇ ਸੇ ਗੌਤਮ ਨੂੰ ਪੁੱਛਿਆ, ਦਾੜੀ ਰੱਖ ਲਓ? ਕਹਿੰਦੇ ਜੀ ਮੁਸ਼ਕਲ ਹੈ। ਫਿਰ ਇਹ ਨਾਰਾ ਲਾਵੋਗੇ ਨਾ, ਤੇ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ ਤੇ ਨਾ ਆਵੇ। ਇਹ ਦੁਨੀਆਂ ਕੀ ਨਾਰਾ ਤੁਹਾਡੇ ਕੋਲ ਦਾੜੀ ਕੱਟਿਓ? ਸਿੱਖ ਕਹਿੰਦਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰਕ ਨਾ ਜਾਵੇ। ਅੱਜ ਦਾ ਨੌਜਵਾਨ ਕਹਿੰਦਾ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ ਤੇ ਨਾ ਆਵੇ। ਤੇ ਜਿਹੜਾ ਰਾਜਨੀਤਿਕ ਹੈ ਉਹ ਕਹਿੰਦਾ ਧਰਮ ਜਾਵੇ ਤਾਂ ਜਾਵੇ, ਪਰ ਸਾਡੀ ਕੁਰਸੀ ਕਿਤੇ ਨਾ ਜਾਵੇ। ਕਿ ਦੋ ਨਾਰੇ ਰਹਿ ਗਏ, ਕਿੱਥੇ ਭਾਲਦੇ ਧਰਮ? ਆ ਕਿੰਨਾ ਇਕੱਠ ਕੀਤਾ, ਚਲੋ ਹੁਣ ਤਾਂ ਭਲਾ ਬਾਸ ਕਰਕੇ ਨਾ ਕੁਝ ਹਨੇਰਾ ਕਰਕੇ ਸੰਗਤ ਘੱਟ ਆਈ ਹੈ। ਅੱਜ ਦੁਪਹਿਰੇ ਤਾਂ ਹਜ਼ਾਰਾਂ ਦਾ ਇਕੱਠ ਸੀ, ਪਰ ਮੈਂ ਲਿਆਉਣ ਵਾਲੇ ਪ੍ਰੇਮੀਆਂ ਨੂੰ ਪੁੱਛ ਰਿਹਾ, ਤੁਹਾਨੂੰ ਕੀ ਮਿਲਿਆ? ਤੁਸੀਂ ਪੈਸੇ ਖਰਚ ਕਰ ਦਿੱਤੇ, ਜੇ ਪੰਡਾਲ ਲਾ ਕੇ ਤੇ ਲੰਗਰ ਛਕਾ ਕੇ ਸ਼ਾਬਾਸ਼ ਤਾਂ ਖਵਾ ਲਿਆ, ਪਰ ਪੱਲੇ ਕੋਈ ਰੁਪਿਆ ਅਮਰ ਛੱਕ ਹੈ? ਜਿਹੜੇ ਬਿਹਾਰ ਨੌਜਵਾਨ ਸਭਾ ਨੇ ਪ੍ਰਬੰਧ ਕੀਤਾ, ਕਿੰਨੇ ਵਿੱਚ ਮੈਂਬਰ ਅਮਰਧਾਰੀ ਹੈ ਭਾਈ, ਕਿੰਨਿਆਂ ਦੇ ਕਿਰਪਾਨਾ? ਮੈਂ ਕੱਲ ਵੀ ਬੇਨਤੀ ਕੀਤੀ, ਇੱਕ ਚੇਨ ਹਾਲਤ ਹੋ ਜਾਵੇ, ਪੜਦਾ ਪੜਦਾ ਪੜ ਗਿਆ, ਪੜ ਗਿਆ ਚਾਰੇ ਦੇਦ ਨਿਸ਼ਚਾ ਕਸ਼ੂ ਨਾ ਹੋ ਰਹੇ, ਢੇਰ ਕੋ ਢੇਰ ਤਾਂ ਨੀ ਰਹਿ ਗਏ? ਜੇ ਬੇਨਤੀ ਕੀਤੀ ਅਮਰ ਛੱਕ ਲੋ, ਕਹਿੰਦੇ ਬਾਬਾ ਜੀ ਆਉਂਦੇ ਸਾਲ ਨੂੰ ਵੇਖਾਂਗੇ। ਇਹ ਠੇਕਾ ਲਿਆ ਗਿਆ, ਆਉਂਦੇ ਸਾਲ ਨੂੰ ਤੁਹਾਡੇ ਅੱਖੇ ਲਾ ਕੇ ਇੱਥੇ ਆਉਣਾ, ਤੁਸੀਂ ਸਾਡੇ ਅੱਖ ਨੀ ਲੱਗਣਾ? ਤੇ ਹੋਰ ਸੰਗਤ ਹੈਗੀ? ਜਾਂ ਤਾਂ ਦੱਸੋ ਵੀ ਤੁਹਾਨੂੰ ਅਸੀਂ ਆਪਣੇ ਚੇਲੇ ਮੁੰਨਣ ਲੱਗੇ ਤੇ ਨਾ ਛਕੋ, ਤੁਹਾਡੇ ਆਪਣੇ ਜੋੜੇ ਚਲਾਉਣੇ ਨਾ ਛਕੋ, ਤੇ ਜੇ ਤੁਹਾਨੂੰ ਗੁਰੂ ਕੇ ਪੁੱਤਰ ਬਣਨ ਨੂੰ ਕਹੇ ਤਾਂ ਫੇਰ ਵੀ ਦਲੀਲਾਂ ਤੇ ਅਪੀਲਾਂ ਤੇ ਵਕੀਲਾਂ ਕਰਦੇ ਆ, ਆ ਫੈਕਟਰੀ ਚ ਤਨਖਾਹ ਲੈਂਦੇ ਆ, ਤੇ ਕੱਲ ਨੂੰ ਤੁਹਾਨੂੰ ਕੋਈ ਕਹਿ ਦੇ 10 ਰੁਪਏ ਵਧਾ ਦਿਆਂਗੇ ਤਨਖਾਹ, ਸਵੇਰੇ ਕਿਰਪਾਨ ਪਾ ਲਓ, ਇੱਕ ਵੀ ਨੀ ਦਿਸੇਗਾ ਜੀ, ਜੇ ਨਾ ਹੋਵੇਗੇ ਸਾਰੇ ਪਾ ਲਓਗੇ। ਫਿਰ ਲਾਲਚੀ ਸਿੱਖੋ ਨਾ, ਪਿਆਰੀ ਤਾਂ ਸਿੱਖੀ ਨਾ ਹੋਈ, ਕਿਹੜੇ ਪਾਸੇ ਤੁਰਿਆ ਸਿੰਘੋ? ਮੇਰਾ ਮਾਰ ਕੇ ਵੇਖ ਲਓ, ਲਿਆਉਣ ਵਾਲੇ ਬਿਹਾਰ ਨੌਜਵਾਨ ਸਿੰਘ ਸਭਾ ਵਾਲਿਓ, ਡੱਡੂ ਰਹਿੰਦਾ ਪਾਣੀ ਵਿੱਚ, ਕਵਲ ਵੀ ਪਾਣੀ ਵਿੱਚ ਹੁੰਦਾ ਹੈ, ਕਵਲ ਦੀ ਜਿੰਦ ਜਾਨ ਵੀ ਪਾਣੀ ਹੈ ਤੇ ਕਵਲ ਦੀ ਮੌਤ ਵੀ ਪਾਣੀ ਹੈ, ਪਾਣੀ ਸੁੱਕ ਜਾਵੇ ਤੇ ਮੌਤ ਹੈ, ਪਾਣੀ ਭਰਿਆ ਰਹੇ ਸਰੋਵਰ ਤੇ ਕਵਲ ਦੀ ਜ਼ਿੰਦਗੀ ਹੈ, ਪਰ ਡੱਡੂ ਵੀ ਉੱਥੇ ਰਹਿੰਦਾ ਹੈ, ਡੱਡੂ ਨੇ ਕਦੇ ਕਵਲ ਦੇ ਪੱਤਰਾਂ ਚ ਸੁਗੰਧੀ ਨਹੀਂ ਜਾਲੇ ਖਾਂਦਾ ਰਹਿੰਦਾ, ਤੇ ਭੌਰਾ ਪਾਣੀ ਚ ਨੀ ਰਹਿੰਦਾ, ਨਾ ਹਮੇਸ਼ਾ ਕਵਲ ਤੇ ਬੈਠਦਾ, ਰਹਿੰਦਾ ਬਾਹਰ ਦੂਰ ਕਿਤੇ ਹੈ, ਪਰ ਟਾਈਮ ਆਉਣ ਤੇ ਸੁਗੰਧੀ ਲੈ ਕੇ ਉਸ ਕਵਲ ਦੇ ਵਿੱਚੋਂ ਉਡਾਰੀ ਮਾਰ ਕੇ ਆਨੰਦ ਮਾਣ ਜਾਂਦਾ। ਉਹ ਪਿਆਰੇ ਡੱਡੂ ਵਰਗੇ ਬਣ ਗਏ ਹੈ, ਖਰਚ ਵੀ ਕੀਤਾ ਪਦਾਰਥਾਂ ਦਾ, ਪਾਣੀ ਦਾ ਜਲ ਵੀ ਇੱਥੇ ਪ੍ਰਵਾਹ ਵਗਾ ਦਿੱਤਾ, ਤੇ ਭੌਰਿਆਂ ਦੀ ਤਰ੍ਹਾਂ ਜਗਿਆਸੂ ਆ ਕੇ ਬਾਹਰਲੇ ਕਸਬਿਆਂ ਚੋਂ ਉਹ ਅੰਮ੍ਰਿਤ ਦੀ ਸੁਗੰਧੀ ਲੈ ਕੇ ਗੁਰੂ ਵਾਲੇ ਬਣ ਕੇ ਚਲੇ ਗਏ, ਤੇ ਤੁਸੀਂ ਘਰ ਵਿੱਚ ਹੀ ਬੈਠਿਆ। ਸੋ ਜਿਵੇਂ ਮਹਾਰਾਜ ਨੇ ਬਚਨ ਕਹੇ ਹਨ, ਜੋ ਸਰ ਪੀਤਰ ਪਾਲ ਬਚਨ ਕਹੇ ਹੈ, ਜਿਵੇਂ ਸਰੋਵਰ ਵਿੱਚ ਕੰਧ ਹੋਵੇ ਤਿਖਾ ਤੇ ਹਾਇਆ ਕਿਉਂ ਲਹਿ ਜਾਂ ਸਰ ਭੀਤਰ ਪਾਲ ਜਾਂ ਸਰ ਸਰੋਵਰ ਦੇ ਭੀਤਰ ਵਿਚ ਪਾਲ ਕੰਧ ਕੱਢੀ ਹੋਵੇ ਤੇ ਪਿਆਸਾ ਪਾਣੀ ਪਾਣੀ ਕਿਵੇਂ ਲੈ ਲਵੇਗਾ ਜੇ ਆਪਣੇ ਚ ਦੇਹ ਰਿਆਸ ਦੀ ਹੰਗਤਾ ਦੀ ਤੇ ਹੰਕਾਰ ਦੀ ਤੇ ਸੇਵਾ ਦੇ ਵੱਡੇ ਪੁਣ ਦੀ ਕੰਧ ਹੀ ਨਿਕਲ ਚੁੱਕੀ ਹੈ ਅੰਮ੍ਰਿਤ ਛਕਣ ਤੋਂ ਵਾਂਝੇ ਹੋ ਗਏ ਹੈ ਆ ਕਣਕ ਵੱਢੀ ਹੈ ਨਾ ਜ਼ਿੰਮੇਦਾਰਾਂ ਨੇ ਹੁਣ ਤੇ ਚੇਤ ਦੇ ਮਹੀਨੇ ਚ ਪਾਣੀ ਲਾਏ ਦਾ ਜਿਹਨੇ ਖੇਤੀ ਕੀਤੀ ਉਹਨੂੰ ਪਤਾ ਤੁਸੀਂ ਸ਼ਾਇਦ ਕੀਤੀ ਨੀ ਉਹਨੇ ਘੱਟ ਖੇਤੀ ਹੋਊਗੀ ਚੇਤ ਦੇ ਮਹੀਨੇ ਚ ਪਾਣੀ ਲਾ ਦੇ ਨਾ ਪਾਣੀ ਤੇ ਖੇਤੀ ਪੱਕਦੀ ਵੀ ਬਹੁਤ ਹੈ ਪਰ ਜੇ ਪਾਣੀ ਲੱਗੇ ਤਾਂ ਬੁੱਲਾ ਵਗ ਜਾਵੇ ਹਵਾ ਵਗ ਜਾਵੇ ਜਿਵੇਂ ਅੱਜ ਚਖੇੜੇ ਨੇ ਪੰਡਾਲ ਤੁਹਾਡਾ ਪੁੱਟਿਆ ਹੈ ਤੇ ਫਿਰ ਲਾਂਘਾ ਹੀ ਲਾਂਘਾ ਦੀਦਾ ਤੇ ਦਾਣੇ ਘੱਟ ਹੀ ਨਿਕਲਦੇ ਹੈ ਕਦੇ ਉਹ ਗੱਲ ਤਾਂ ਨੀ ਹੋ ਗਈ ਚੰਗਾ ਭਲਾ ਨਾੜ ਵਧਿਆ ਸੀ ਪੱਕਿਆ ਸੀ ਤੇ ਬੁੱਲਾ ਮਰਾਉਣ ਵਾਲੀ ਗੱਲ ਕਰ ਲਈ ਆਪਾਂ ਮੀਨ ਪਕੜ ਫਾਕੇ ਗੁਰੂ ਕੇ ਸਿੱਖ ਦਾ ਫੈਂਕ ਦਿੱਤਾ ਕੱਟ ਦਿੱਤਾ ਦੋ ਦਫਾੜਾ ਕਰ ਦਿੱਤਾ ਤੇ ਗੁਰੂ ਕੇ ਸਿੱਖ ਨੇ ਜਪ ਜੇ ਸਾਰਾ ਪਾਠ ਨੀ ਛੱਡਿਆ ਤੇ ਗੁਰੂ ਤੋਂ ਬੇਮੁੱਖ ਨੀ ਹੋਇਆ ਤੇ ਗੁਰੂ ਨੇ ਕਹੇ ਹੋਏ ਬਚਨ ਧਾਰਨ ਕੀਤਾ ਤੇ ਸਤਿਗੁਰੂ ਕਹਿਣ ਸਿੱਖਾ ਰੋਸਲਾ ਕੀਜਾ ਅੰਮ੍ਰਿਤ ਪੀਜਾ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਸਿੱਖਾ ਗੁੱਸਾ ਨਾ ਕਰ ਕਿੰਨੀ ਤਕਲੀਫ ਚਾਹੁੰਦੇ ਜਾਂਦੇ ਕਈ ਨਿਆਲੀਆਂ ਜਿਹੀਆਂ ਲੱਟਦੇ ਮੱਥੇ ਚ ਲੱਟ ਜਾ ਪਾਉਂਦੇ ਖੜਦਾ ਨੀ ਸਾਹ ਦੇ ਤੇ ਫਿਰ ਗੁਰੂ ਵਾਲੇ ਬਣੋ ਕਿਉਂ ਤਕਲੀਫ ਮੰਨਦੇ ਹੈ ਨਾਲੇ ਖਰਚ ਕਰੋ ਨਾਲੇ ਗੁਰੂ ਦੇ ਆਖੇ ਨਾਲ ਅੱਗੋ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਤਾਂ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰ ਤਨ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਦੋਂ ਨਾ ਵਿਆਪੇ ਚਿੰਤਾ ਤੇ ਜਿਹੜੀਆਂ ਬੀਬੀਆਂ ਨੇ ਅੰਮ੍ਰਿਤ ਛਕਿਆ ਚੁਣ ਸਿੰਘਾਂ ਨੂੰ ਕੀ ਕਹਾਂ ਫਿਰ ਉਹਨਾਂ ਨਾਲ ਸਮਝ ਗਏ ਹੋਣਗੇ ਉਹਨਾਂ ਨਾਲ ਕਿਹੜੇ ਕਹੀਏ ਬੀਬੀਆਂ ਅੰਮ੍ਰਿਤ ਛਕਣ ਤੇ ਸਿੰਘ ਕਹਿਣ ਸਾਨੂੰ ਕਿਰਪਾਨ ਭਾਰੀ ਲੱਗਦੀ ਹੈ ਫਿਰ ਬੋਤਲ ਹੌਲੀ ਹੋਵੇਗੀ ਨਾ ਠੇਕੇ ਦੀ ਕਿ ਆਪਾਂ ਨੂੰ ਸੰਕੋਚ ਨਹੀਂ ਕੋਈ ਸੰਗ ਨਹੀਂ ਆਪਾਂ ਗੁਰੂ ਤੋਂ ਬੇਮੁੱਖ ਹੋਣ ਲੱਗੇ ਸਿੰਘ ਕੁਝ ਤਾਂ ਖਿਆਲ ਕਰੋ ਮਾੜਾ ਮੋਟਾ ਜੇ ਸਾਹਿਬਜ਼ਾਦੇ ਦੁਆਰੇ ਕਿਸੇ ਸਾਹਮਣੇ ਖੜੋ ਕੇ ਤੇ ਆਪਾਂ ਨੂੰ ਵਜ਼ਾਰਨ ਤੇ ਸਿੰਘਾਂ ਤੇ ਧਰਮ ਤੇ ਸੀਸ ਦਿੱਤਾ ਤੇ ਗਿੱਟੇ ਤੇ ਗੋਡੇ ਉਡਾ ਲਏ ਹੈ ਪਰ ਸਿੰਘੋ ਤੁਸੀਂ ਕਿਰਪਾਨ ਨਹੀਂ ਪਾ ਸਕਦੇ ਆਪਣੇ ਵਿੱਚੋਂ ਕੋਈ ਹਰ ਗੁਰਤ ਵਾਲਾ ਜਿਹੜਾ ਕਰ ਸਕੇ ਜੀ ਅਸੀਂ ਕਿਰਪਾਨਪੁਰ ਨੂੰ ਸਾਹਿਬਜ਼ਾਦੇ ਨੂੰ ਜਵਾਬ ਦੇ ਸਕਦੇ ਹਾਂ ਮੇਰ ਪਕੜ ਫਾਕੇ ਹੋ ਅਰ ਕਾਤੇ ਹੋ ਬਾਬਾ ਮਨੀ ਸਿੰਘ ਨੂੰ ਪਕੜ ਲਿਆ ਮੱਛੀ ਦੀ ਤਰ੍ਹਾਂ ਤੇ ਬੰਦ ਬੰਦ ਕੱਟ ਦਿੱਤਾ ਪਿਆਰੀ ਨੇ ਕਹਿ ਦਿੱਤਾ ਤਨ ਗੰਭੀਰ ਕੀ ਕੋਠੜੀ ਹਰ ਹੀਰਿਆਂ ਦੀ ਖਾਣ ਜੇ ਤਨ ਦਿੱਤਿਆ ਹਰ ਮਿਲਿਆ ਤਾਂ ਵੀ ਸਸਤਾ ਜਾਣ ਜੇ ਸਰੀਰ ਦਿੱਤਾ ਰੱਬ ਮਿਲ ਪਵੇ ਨਾ ਤਾਂ ਵੀ ਸਸਤਾ ਸੌਦਾ ਤੇ ਹੁਣ ਰੱਬ ਕਿਵੇਂ ਮਿਲਦਾ ਕਿਰਪਾਨ ਗਾਤਰੇ ਪਾ ਲੈਣੀ ਤਿੰਨ ਮੇਲ ਦਾ ਰੱਜ ਕੇ ਖਾ ਲੈਣਾ ਫਿਰ ਵੀ ਕਹਿੰਦੇ ਮੁਸ਼ਕਿਲ ਹੈ ਤੇ ਜੇ ਕਿਤੇ ਬੰਦ ਬੰਦ ਕਟੋਰੇ ਪੈ ਗਏ ਫਿਰ ਰੱਬ ਹੀ ਰੱਖਣ ਗੁਰੂ ਕੇ ਪਿਆਰ ਮੱਛੀ ਨੂੰ ਪਕੜ ਕੇ ਕੱਟ ਦਿੱਤਾ ਤੇ ਭਾਈ ਮਨੀ ਸਿੰਘ ਨੂੰ ਵੀ ਕੱਟ ਦਿੱਤਾ ਬੰਦ ਬੰਦ 16 ਅਸ਼ਪਲੀਆਂ 8 ਅਸ਼ਪਲੀਆਂ ਪੜ੍ਹਦੇ ਹਾਂ ਗਲ ਵੱਢਿਆ ਗਿਆ ਪਰ ਗੁਰੂ ਕੇ ਸਿਕਰੇ ਪੰਡ ਬੰਨ ਕੇ ਟੋਕਰੇ ਚ ਪਾ ਕੇ ਰੱਖ ਦਿੱਤਾ 16 ਅਸ਼ਟਪਦੀਆਂ ਦਾ ਬਾਤੇ ਪਾਠ ਸਾਰੇ ਟੁਕੜੇ ਵਿੱਚ ਹੋਇਆ ਇਹਦਾ ਨਾਮ ਹੈ ਬ੍ਰਹਮ ਗਿਆਨੀ ਅੱਜ ਜਣਾ ਖਣਾ ਉਸਦਾ ਸਾਧ ਉਹ ਜੇ ਬੋਲਣ ਵਾਲੇ ਆ ਕਿਸ਼ਾਨ ਜੀ ਇਹਦੇ ਅੱਜ ਫਲਾਨਾ ਬ੍ਰਹਮ ਗਿਆਨੀ ਬੋਲੋ ਅੱਲਾ ਪਤਾ ਹੈ ਵੀ ਬ੍ਰਹਮ ਗਿਆਨੀ ਹੁੰਦਾ ਕੌਣ ਹੈ ਜਿਹੜਾ ਮਹਾਰਾਜਾ ਗੋਲ ਪੱਗ ਬੰਨ੍ਹ ਲੰਮਾ ਚੋਲਾ ਗਿੱਟਾ ਤੱਕ ਪਾ ਲਿਆ ਮਾਲਾ ਹੱਥ ਚ ਪੱਗ ਲਈ ਬ੍ਰਹਮ ਗਿਆਨੀ ਸੰਤ ਆ ਗਿਆ ਕਿਹੜੇ ਪਰਖ ਵੀ ਕਰਕੇ ਵੇਖ ਲਿਆ ਕਰੋ ਇੱਕ ਕੋਈ ਮਹਾਤਮਾ ਸੇ ਮੰਗਣ ਵਾਸਤੇ ਗਏ ਤੇ ਮੰਦ ਪਿੰਡ ਚ ਪਹੁੰਚੇ ਤਾਂ ਪਿੰਡ ਦੇ ਲੋਕ ਮੰਨ ਚਲੇ ਸੀ ਉੱਥੋਂ ਦਾ ਭਿੱਖਿਆ ਮੰਗੇ ਕਹਿੰਦੇ ਬਾਬਾ ਜੀ ਇਸ ਤਰ੍ਹਾਂ ਭਿੱਖਿਆ ਪਾਉਣੀ ਉਹ ਬਾਬੇ ਪੁੱਛਦੇ ਕੀ ਕਾਰਨ ਕਹਿੰਦੇ ਜੀ ਦਾਨ ਕਰੀਦਾ ਸਵਰਗ ਵਾਸਤੇ ਤੇ ਸਾਨੂੰ ਕੋਈ ਸਵਰਗ ਦੀ ਇੱਛਾ ਹੀ ਨਹੀਂ ਸਵਰਗ ਵਾਸਨਾ ਵਾਸੀਆ ਡਰ ਗਏ ਨਰਕ ਨਿਵਾਸ ਬ੍ਰਹਮ ਗਿਆਨੀ ਬਣ ਗਏ ਭਗਤੀ ਪੜ ਕੇ ਤੇ ਪਾਪ ਅਸੀਂ ਕਰਦੇ ਨਹੀਂ ਨਰਕ ਤੇ ਅਸੀਂ ਜਾਣਾ ਨਹੀਂ ਇਸ ਵਾਸਤੇ ਤੁਹਾਨੂੰ ਪੁੰਨ ਕਿਉਂ ਕਰੀਏ ਦਾਨ ਕਿਉਂ ਕਰੀਏ ਮਹਾਤਮਾ ਸਮਝ ਗਏ ਜੀ ਮੰਨ ਚਲੇ ਮਖੌਲ ਕਰਦੇ ਹੈ ਅਸੀਂ ਆ ਗਏ ਇਹਨਾਂ ਦੇ ਦਰਵਾਜ਼ੇ ਤੇ ਸਾਡਾ ਫਰਜ਼ ਬਣਦਾ ਹੈ ਚਾਹੇ ਕੌੜਾ ਕਹਿ ਕੇ ਭਲਾ ਕਰੀਏ ਤੇ ਚਾਹੇ ਮਿੱਠਾ ਬੋਲ ਕੇ ਭਲਾ ਕਰੀਏ ਉਹਨਾਂ ਭਲਾ ਕਰਨਾ ਚਾਹੀਦਾ ਇਹਨਾਂ ਨੂੰ ਆਪ ਨੂੰ ਤਾਂ ਪਤਾ ਕੋਈ ਨਹੀਂ ਉਹ ਮਹਾਤਮਾ ਬਾਜ਼ਾਰ ਚਲੇ ਗਏ ਉਸ ਕਸਬੇ ਦੇ ਰਾਜੇ ਨੂੰ ਸੜਕਣਾ ਦੀ ਜਨਤਾ ਦੀ ਬਿਮਾਰੀ ਲੱਗੀ ਸੀ ਉਹਨੇ ਮਹਾਤਮਾ ਨੂੰ ਸੱਦਿਆ ਕਰਨ ਲੱਗੇ ਬਚਨ ਕਰੋ ਕੋਈ ਮਹਾਤਮਾ ਦੇ ਰਤਨਾਂ ਚ ਤਾਕਤ ਹੁੰਦੀ ਹੈ ਤੇ ਤੁਸੀਂ ਕਿਰਪਾ ਕਰਕੇ ਕੋਈ ਬਚਨ ਕਰ ਦਿਓ ਮੇਰਾ ਰੋਗ ਮਿਟ ਜਾਵੇ ਤੇ ਜੇ ਕੋਈ ਮਹਾਤਮਾ ਛਪਾਉਣਾ ਚਾਹੇ ਕੋਈ ਪੁੱਛਣੀ ਲੱਗ ਪਏ ਕੋਈ ਕਣੀ ਕੁਣੀ ਹੈ ਸੰਤ ਵਿੱਚ ਮਾੜੀ ਮੋਟੀ ਤੇ ਨਹੀਂ ਤੇ ਜੇ ਮੱਕੂ ਬੰਨ ਦੇਵੇ ਤੇ ਫਿਰ ਕਹਿੰਦੇ ਬਾਬਾ ਬੜਾ ਚੰਗਾ ਤੇ ਰਗੜਾ ਬਣਾਉਣ ਦੀ ਕਿਉਂ ਆਦਤ ਪੈ ਗਈ ਲੋਕਾਂ ਨੂੰ ਸੋ ਗੁਰੂ ਕੇ ਪਿਆਰ ਉਹ ਮਹਾਤਮਾ ਬੜੇ ਧੀਰਜ ਵਾਲੇ ਬੜੇ ਪਿਆਰ ਤੇ ਸਤਿਕਾਰ ਵਾਲੇ ਸਨ ਕਹਿਣਗੇ ਭਾਈ ਅਸੀਂ ਤੈਨੂੰ ਦਵਾਈ ਦੱਸ ਦਿੰਦੇ ਹਾਂ ਤੂੰ ਉਹ ਬੂਟੀ ਵਰਤ ਲਵੇ ਤੇ ਤੇਰੇ ਕਲਿਆਣ ਹੋ ਜਾਵੇਗੀ ਵਾਹਿਗੁਰੂ ਬਿਮਾਰੀ ਹਟ ਜਾਵੇਗੀ ਰਾਜਾ ਕਹਿਣਗਾ ਜੀ ਦੱਸੋ ਉਹ ਮਹਾਤਮਾ ਕਹਿਣਗੇ ਕੋਈ ਬ੍ਰਹਮ ਗਿਆਨੀ ਜੇ ਮਿਲ ਜਾਵੇ ਨਾ ਉਹਨੂੰ ਕੋਹਲੂ ਵਿੱਚ ਜੇ ਪੀੜ ਕੇ ਜਿਵੇਂ ਤਿਲ ਤੇ ਸਰੋਂ ਪੀੜੀ ਦੀ ਹੈ ਤੇਲ ਕੱਢੀ ਦਾ ਇਸ ਤਰ੍ਹਾਂ ਕੋਹਲੂ ਵਿੱਚ ਦੀ ਕੱਢ ਕੇ ਤੇਰਾ ਖੂਨ ਤੇਰੇ ਸਰੀਰ ਤੇ ਮਾਰਿਆ ਜਾਵੇ ਨਾ ਤਾਂ ਤੇਰੇ ਸਰੀਰ ਦੀ ਬਿਮਾਰੀ ਹਟੇਗੀ ਰਾਜਾ ਕਹਿੰਦਾ ਜੀ ਮੈਨੂੰ ਤਾਂ ਪਤਾ ਨੀ ਕਿ ਬ੍ਰਹਮ ਗਿਆਨੀ ਐਸਾ ਕੌਣ ਹੈ مہاتما کہتے ساری ذمہ داری نہیں دسن گی کہ تیرے فلانے قصبے ایک پنڈ ہے اتنے مائیاں برہم گیانیاں جمیا سنگھ برہم گیانی جمیا اتنے دوجا جمد ہی کوئی نہیں گا جا جا کے اتو لایا کسی نو جنو پنڈ چپڑاسی نہ بلا وہ مہاتما نو راجے نے بلا لیا بنوتی مہاتما نو برہم گیانیا نو گھوڑے سے چڑھا کے لے آدھے منہ سر چوپڑ چاپڑ دیا چنگی طرح صاف کپڑے بھی راجے نے بلایا راج نے چنگا لنگر پانی چکایا کہ دسو راج نے کس واسطے بلایا کہ تھی برہم گیانی ہو آکڑ پے کہ ہاں جی سب تو سن کپڑے جیتے سن خدا اگ برہم آچمی نشنگ پوگا لچمی اگ برہم اکڑے نشنگ کھاؤ بکرے اسی جیتے سن خدا تاری کلیان کر دیا گے فکر نہ کر راجا کہنے لگا جی برہم گیانی نو شریر کا موہ نہیں ہوں کہ سانو کہڑا موہ ہے کوئی کہ چنگا رکھے کولو چ بڑے